فمحمدنا هو سيدنا، فالعز لنا لإجابته. الله والله والله والله.
الحمد لله رب العالمين، والصلاة والسلام على رسوله الكريم، أما بعد، فأعوذ بالله من الشيطان الرجيم، بسم الله الرحمن الرحيم. يا أيها الذين آمنوا أطيعوا الله ورسوله ولا تولوا عنه وأنتم تسمعون. ایمان والیو، اللہ تے او دے پیغمبر صلی اللہ علیہ وسلم دے حکماں تے چلو. ولا تولوا عنہم وانتم تسمعون، تسی انہاں دے حکماں تو منہ نہ پھیرنا جدوں کہ تسی سن رہے ہو. ولا تکونوا کالذین قالوا سمعنا وهم لا یسمعون، اور انہاں لوگاں دی طرح نہ ہو جانا جڑے کہندے ہیں کہ اسی سنیا لیکن او سن دے نہیں. ان شر الدواب عند اللہ سم البکم الذین لا یعقلون. کوئی شک نہیں کہ جانداراں دے وچوں، جانوراں دے وچوں بدترین مخلوق، سب تو پیڑی مخلوق اللہ دی نظراں چ اوئے جڑے ڈورے تے گونگن. ولو اسماہم، اگر اللہ انہاں نوں سنن دی طاقت دیندا، لتولا وہم موردون، تے پھر بھی او منہ موڑ کے دوڑ جاندے. یا ایھا الذین آمنوا استجیبوا للہ وللرسول اذا دعاکم لما یحییکم. ایمان والیو، اللہ تے اودے رسول دے دی پکار تے لبیک کو، یعنی جدوں اللہ تے اودے رسول تانوں کچھ کہن، تسی فوراً ان کو یس سر، لبیک، اسی حاضر ہیں. اذا دعاکم لما یحییکم، جدوں وہ تانوں بلان اس چیز دی طرف جڑی کہ تانوں زندگی دے وے. وعلموا ان اللہ یحول بین المرء وقلبہ، تے یاد رکھنا اللہ بندے تے اودے دل دے درمیان آ کے کھلو جاندا ہوندا ہے تاکہ بندے دے دل، بندے دی کوئی گل سمجھ نہ آوے. وانہ الیہ تحشرون، اور کوئی شک نہیں کہ تسی سارے اودے سامنے ہی کٹھے کرے کیتے جاؤ گے، یعنی تہاڈی پیشی اودے سامنے ہوئے گی. وتقوا فتنۃ لا تصیبن الذین ظلموا منکم خاصا، یعنی جڑا بندہ اللہ دی گل نہ سنے تے اللہ تعالیٰ پھر انہوں سزا دیندا ہے کہ عہدے اور عہدے دل دے درمیان اللہ تعالیٰ کھڑا ہو جاندہ آ کے تاکہ وہی گل سمجھ آئے. یعنی محاورے دی گل ہے نا کہ اللہ تعالیٰ کھڑا ہو گیا، اللہ تعالیٰ ہر جگہ موجود ہے، یعنی اللہ تعالیٰ عہدے درمیان اپنی کوئی ایسی چیز کھڑی کر دے گا جس نال وہ گل جڑی ہے عہدے دل تک پہنچے ہی نہ. ایک ہی ہے، یہ اللہ تعالیٰ دی سزا ہے. یہ مضمون قرآن شریف کئی الفاظ دے نال آیا، مثلا ختم اللہ والا قلوبہم والا سمعہم والا ابصارہم، اللہ تعالیٰ نے دلوں سیل کیتا ہے. سیل چ بھی کی ہوندا ہے کہ جدوں اس کسی کمرے نو تسی سیل کر دیو تے نہ اندروں کوئی چیز باہر جاندی ہے تے نہ باہروں کوئی چیز اندر آندی. وانہ الیہ تحشرون، اور کوئی شک نہیں کہ تسی اودے سامنے حاضر کیتے جاؤ گے. وتقوا فتنۃ لا تصیبن الذین ظلموا منکم خاصا، اور ڈرو اس فتنے تو جڑا تہاڈے چ صرف ظالماں نو ہی اپنے اندر نہیں لے گا. وعلموا ان اللہ شدید العقاب، اور یاد رکھنا اللہ تعالیٰ سزا دا بڑا سخت ہے. وذکروا اذ انتم قلیل مستضعفون فی الارض، یاد کرو جو تھی تعداد تھوڑے سو اور زمین دے اتنے بڑے کمزور سمجھے جاندے سو، کہ ایک ہی ہیں محمد دے نال چار بندے ہیں سارے، اور تاڈا حال کسی تخافونا یا تخطفا کو مناس ہو، تسی ڈردے سو کہ لوگ کی تنگے دے کچینا کھا جان. ایسے وقت فاواکم، اللہ پاک نے تانوں پناہ دیتی. وَأَيَّدَكُمْ بِنَصْرِهِ، اور اپنی خاص نصرت نال تاڈی مدد کیتی. وَرَزَقَكُمْ مِنَ الطَّيِّبَاتِ، اور تانوں پاک چیزاں جو رزق دیتا. لَعَلَّكُمْ تَشْكُرُونَ، تاکہ تسی شکر کرو. اے آیتاں اصل دے وچ نازل ہوئیاں سن مہاجرین دے واسطے، جڑے او نبی اکرم صلی اللہ علیہ وسلم دے ابتدائی ساتھی جڑے مکے دے وچ پسے ہوئے تے ڈرے ہوئے سن، لیکن اللہ تعالیٰ نے مدینے نو انہاں دے واسطے پناہ دی جگہ بناتا، اور پھر اتھوں اللہ تعالیٰ نے انہاں دے رزق دا بندوبست بھی کیتا، پھر اتھوں فتح دے بندوبست، سارے بندوبست اتھوں ہوئے. لیکن جڑا پہلا نقطہ وہ سی کہ اللہ تعالیٰ نے مدینے چ انہوں پناہ دیتے. لعلکم تشکرون، تاکہ تسی شکر کرو. لیکن اگر اسی پاکستان چ رہن والے لوگ سوچیے کہ سن 1947 تو پہلے یعنی 14 اگست نو پاکستان بنیا، اس تو پہلے کی مسلمان جڑے ہندوستان چ رہندے سن انہاں دا کی ذہن سی، کی محسوس کرتے سن؟ یعنی یہ کوئی شک نہیں کہ 1000 سال تک مسلمانوں نے ہندوستان تے حکومت کیتی سی، لیکن ہن جدو انگریز چلیا سی تے ایتھے جمہوریت آ جانی سی، تے جمہوریت دے لحاظ نال او بہرحال اقلیت سن، منورٹی سن، اور ہندو دی ذہنیت ان دے سامنے سی، وہ مسلمان دا جھوٹا پانی بھی نہیں سن پیندے، جتھے کوئی مسلمان یا جتھے کوئی ہندو ڈائریکٹر ہوئے کسی محکمے دا، کوئی چپڑاسی دی نائب قاصد دی بھی کوئی پوسٹ نکلتی سی تو وہ چاہتا سی کوئی ہندو ہی لوے اے پوسٹ بھی، جردہ دردہ چارم دا کوئی ملازم ہی ہندو ہی ہوئے، مسلمان نہ ہو جاوے، کسی منڈی دے وچ کوئی آڑتی جدو انہوں کسی پلے دار دی ضرورت ہوندی سی مزدور دی تو ادھر سجے کھبے دیکھدا سی کہ کوئی ہندو پلے دار ہی آوے کہ وہ دو پیسے بھی کدھر مسلمان نہ لے جاوے، لہذا مسلمان کی محسوس کرتے سن کہ ہندو تو انہوں کچیاں کھا جان گے، وہ کمزور ہیں، تعداد تھوڑے ہیں، لیکن اللہ تعالیٰ نے، رب العالمین نے، ساڈے رب نے سانو اے ملک دے دیتا، سانو ایتھے پناہ دے دیتی، اسی اسی خود حاکم بن گئے، وہ سب کچھ جڑا ساڈا نہیں سی، میں فیصل آباد بیٹھا ہاں، فیصل آباد دے 8 بازاراں دے وچ ایک دفعہ اسی توبہ دی منادی کیتی سی، تے اتھے میں گھنٹہ گھر خطاب کیتا تو میں یہو ہی آیت اتھے سنائی کہ میں کہ جی یہ سب بازار اتھے مسلمانوں دی کنیاں دکاناں سن، اے سارے آسے پاسے دے کارے مسلمانوں دے کنے سن، اج اللہ تعالیٰ نے سانو سارے کچھ دے دیتا، تو بعد ایک بزرگ جے بندے میرے کو آئے ان کا مولوی صاحب تسی ٹھیک کیا ہے، تو مینوں انہوں نے گن کے دکھاتی ہیں کہ کل 7 دکاناں سن 8 بازاراں دے بھی مسلمانوں دیا، فلانے بازار چ 1 دکان، فلانے بازار کی دکان، چنگ بازار چ بھنگ دا ٹھیکہ، اے صرف مسلمانوں دا سی، باقی سب کچھ مسلمان نہیں سی، لیکن اللہ تعالیٰ نے پاکستان دی شکل دے وچ اے سارا کچھ سن دیتا، اج اے سارے مکان ساڈے، اے ساریاں زمیناں ساڈیاں، اے سارے بازار ساڈے، ساریاں دکاناں ساڈیاں، سارے کاروبار ساڈے، سارے پلازے ساڈے، یہ کدی برکت نال ہویا؟ اس پاکستان دی برکت نال ہویا جڑا اللہ تعالیٰ نے سانو عطا کیتا سی، اگر اسی پاکستان دی تاریخ پڑھیے تے پاکستان دی نہ کوئی تاریخ، نہ ادھا کوئی جغرافیہ، نہ ایتھے کوئی ایک زبان، نہ ایتھے کوئی ایک ذات، ایک قوم، اوہی راجپوت، اوہی رائیں، اوہی جٹ، اوہی ڈگر، اوہی گجر، اوہی شیخ، ادھر ہیں تو اوہی ادھر ہیں، کوئی ایک زبان نہیں، کوئی بلوچی بول رہا ہے، کوئی پنجابی بول رہا ہے، کوئی سرائکی بول رہا ہے، کوئی سندھی بول رہا ہے، کوئی پشتو بول رہا ہے، وہ سارے ایتھے ہیں، یعنی 14 اگست 1947 تے پہلے پاکستان دا کوئی نام ہی نہیں سی، کسی نقشے دے پاکستان نہیں سی، مطلب یہ کوئی تاریخ کوئی نہیں، یہ مقابلے تے جرمنی، چین، ہندوستان اور ملائیشیا، فرانس، یہ سارے کی ہیں، ایک تاریخ ہے نا ملکاں دی، پاکستان دی کوئی تاریخ نہیں، پھر ملک جڑے ہیں نو بندے نو دی کوئی قدرتی سرحدہ ہوں دی ہیں، کوئی وڈا سارا پہاڑ ہوں دا جڑا دو ملکاں نو آپس میں کٹ دینا، کوئی دریا ہوں دا، کوئی سمندر ہوں دا جڑا ملکاں نو آپس میں کٹ دینا، لیکن اتھے کچھ بھی نہیں، کاغذ تو لکیر کھینچ دیتی کہ اے ضلع ادھر تے اے ضلع ادھر، اے تحصیل ادھر تے اے تحصیل ادھر، اس طرح پاکستان بنیا، لیکن بنیا اللہ دے فضل و کرم دے نال، پھر کہ کانگریس ایک بہت وڈی جماعت سی، مسلم لیگ اس مقابلے تے بہت چھوٹی جماعت سی، اور گاندھی کوئی شک نہیں بہت بڑا لیڈر سی، اور گاندھی کہندا سی کہ پاکستان میری لاش تے بنے گا، لیکن اللہ دے فضل و کرم دے نال پاکستان بنیا، پھر اس وقت برطانیہ دے وچ لیبر پارٹی دی حکومت سی، اور لیبر پارٹی ہمیشہ ہندوؤں دے پیچھے رہی، جدوں کہ کنزرویٹو پارٹی کچھ نہ کچھ مسلمانوں دے حق چوندی سی، لیبر پارٹی دی حکومت سی، دے باوجود پاکستان بنیا، پھر نہرو تے اور لارڈ ماؤنٹ بیٹن ਜਿਹੜਾ ਵਾਇਸ ਰਾਏ ਸੀ ਇੰਡੀਆ ਦੇ ਵਿੱਚ, ਇਹਨਾਂ ਦੋਵਾਂ ਦੇ ਘਰ ਦੇ ਤਾਲੁਕ ਸਨ ਆਪਸ ਵਿੱਚ, ਲੇਕਿਨ ਇਹਦੇ ਬਾਵਜੂਦ ਪਾਕਿਸਤਾਨ ਬਣਿਆ। ਇਹ ਖਾਲਸ ਅੱਲਾਹ ਤਾਲਾ ਦਾ ਇਨਾਮ ਸੀ, ਖਾਲਸ ਅੱਲਾਹ ਤਾਲਾ ਦਾ ਤੋਹਫ਼ਾ ਸੀ, ਖਾਲਸ ਅੱਲਾਹ ਤਾਲਾ ਦੀ ਨਿਮਤ ਸੀ ਜਿਹੜੀ ਹਿੰਦੁਸਤਾਨ ਦੇ ਮੁਸਲਮਾਨਾਂ ਨੂੰ ਅਤਾ ਕੀਤੀ ਗਈ। ਅੱਜ ਵੀ ਦੇਖ ਲਓ, ਅੱਜ ਅਸੀਂ ਪਾਕਿਸਤਾਨ 'ਚ ਰਹਿਣ ਵਾਲੇ ਮੁਸਲਮਾਨ, ਸਾਡੀ ਕੀ ਹਾਲਤ ਹੈ? ਔਰ ਇੰਡੀਆ ਦਾ ਰਹਿਣ ਵਾਲਾ ਮੁਸਲਮਾਨ ਕਿਸ ਤਰ੍ਹਾਂ ਹਾਲੇ ਵੀ ਉਸ ਤਰ੍ਹਾਂ ਡਰਿਆ ਹੈ ਜਿਸ ਤਰ੍ਹਾਂ ਪਾਕਿਸਤਾਨ ਬਣਨ ਤੋਂ ਪਹਿਲੇ ਹਿੰਦੁਸਤਾਨ ਦੇ ਸਾਰੇ ਰਹਿਣ ਵਾਲੇ ਮੁਸਲਮਾਨ ਡਰੇ ਹੋਏ ਸਨ। ਅਤੇ ਪੜ੍ਹੋ ਹੁਣ ਇਸ ਆਇਤ ਨੂੰ, ਮਜ਼ਾ ਆਏਗਾ। ਵਜ਼ਕੁਰੂ ਇਜ਼ ਅੰਤੁਮ ਕਲੀਲੁਨ ਮੁਸਤਦਅਫੂਨਾ ਫਿਲ ਅਰਦ, ਯਾਦ ਕਰੋ ਜਦੋਂ ਤੁਸੀਂ ਤਾਦਾਦ ਵਿੱਚ ਬਹੁਤ ਥੋੜ੍ਹੇ ਸੋ। ਔਰ ਮਲੂਮ ਹੁੰਦਾ ਸੀ ਕਿ ਜ਼ਮੀਨ ਦੇ ਉੱਤੇ ਦੱਬੇ ਹੋਏ, ਕਮਜ਼ੋਰ ਹਨ ਬੜੇ। ਤਖਾਫੂ ਨਾ ਯਾ ਤਖਤਫਕੁਮ ਨਾਸ, ਔਰ ਤੁਸੀਂ ਡਰਦੇ ਸੋ ਕਿ ਕਿਧਰੇ ਲੋਕ ਤੁਹਾਨੂੰ ਕੱਚਿਆਂ ਨਾ ਖਾ ਜਾਣ। ਐਸੇ ਵਕਤ ਫਾ ਆਵਾਕੁਮ, ਅੱਲਾਹ ਤਾਲਾ ਨੇ ਤੁਹਾਨੂੰ ਪਨਾਹ ਦਿੱਤੀ। ਵਾ ਯਦਕੁਮ ਬਿਨਸਰੀ, ਔਰ ਆਪਣੀ ਖਾਸ ਨੁਸਰਤ ਦੇ ਨਾਲ ਤੁਹਾਡੀ ਮਦਦ ਕੀਤੀ। ਵਾ ਰਜ਼ਕਕੁਮ ਮਿਨ ਅਤ-ਤੈਬਾਤ, ਔਰ ਤੁਹਾਨੂੰ ਪਾਕ ਚੀਜ਼ਾਂ 'ਚੋਂ ਖਾਣ ਨੂੰ ਦਿੱਤਾ। ਲਅੱਲਕੁਮ ਤਸ਼ਕੁਰੂਨ, ਤਾਂ ਕਿ ਤੁਸੀਂ ਸ਼ੁਕਰ ਅਦਾ ਕਰੋ। ਪਰ ਅਸੀਂ ਵੀ ਬੜੇ ਨੇ ਸ਼ੁਕਰ ਹੈ। ਯਾ ਅਯੁਹ ਅੱਲਜ਼ੀਨਾ ਆਮਨੂ ਲਾ ਤਖੂਨੁਲਾਹ ਵਰ ਰਸੂਲ, ਇਮਾਨ ਵਾਲਿਓ ਅੱਲਾਹ ਅਤੇ ਉਹਦੇ ਰਸੂਲ ਦੇ ਨਾਲ ਖਿਆਨਤ ਨਾ ਕਰਿਆ ਕਰੋ, ਉਹਨਾਂ ਨੂੰ ਧੋਖਾ ਨਾ ਦਿਆ ਕਰੋ। ਵਾ ਤਖੂਨੂ ਅਮਾਨਾਤਕੁਮ, ਔਰ ਨਾ ਹੀ ਆਪਣੀਆਂ ਅਮਾਨਤਾਂ 'ਚ ਖਿਆਨਤ ਕਰਿਆ ਕਰੋ। ਵਾ ਅੰਤੁਮ ਤਾਲਮੂਨ, ਜਾਣ ਬੁਝ ਕੇ। ਵਾਲਮੂ ਅੰਨਮਾ ਅਮਵਾਲੁਕੁਮ ਔਲਾਦੁਕੁਮ ਫਿਤਨਾ, ਔਰ ਯਾਦ ਰੱਖੋ ਤੁਹਾਡੇ ਮਾਲ ਅਤੇ ਤੁਹਾਡੇ ਪੁੱਤਰ, ਤੁਹਾਡੀਆਂ ਔਲਾਦਾਂ, ਇਹ ਤੁਹਾਡੇ ਵਾਸਤੇ ਅਜ਼ਮਾਇਸ਼ ਹੈ ਇਸ ਦੁਨੀਆ ਦੇ ਵਿੱਚ। ਵਾ ਅੱਲਾਹ ਇੰਦਹੁ ਅਜਰੁਨ ਅਜ਼ੀਮ, ਨਾ ਇਨਸਾਨ ਦਾ ਮਾਲ ਉਹਨੂੰ ਕੁਛ ਦੇ ਸਕਦਾ, ਨਾ ਉਹਦੇ ਪੁੱਤਰ, ਕਿੰਨੇ ਹੀ ਗੱਭਰੂ ਜਵਾਨ ਹੋਣ, ਕਿੰਨੇ ਹੀ ਪੜ੍ਹੇ ਲਿਖੇ ਹੋਣ, ਕਿੰਨੇ ਹੀ ਉੱਚੀਆਂ ਅਹੁਦਾ 'ਤੇ ਪਹੁੰਚ ਜਾਣ, ਨਾ ਉਹ ਬੰਦੇ ਨੂੰ ਕੋਈ ਫਾਇਦਾ ਦੇ ਸਕਦੇ ਨੇ। ਹਾਂ, ਅੱਲਾਹ ਨੇ ਉਹਦੀ ਕਿਸਮਤ 'ਚ ਕੋਈ ਫਾਇਦਾ ਲਿਖਿਆ ਹੈ ਅਤੇ ਫਿਰ ਇਹ ਚੀਜ਼ਾਂ ਹੀ ਫਾਇਦਾ ਦੇ ਦੇਣਗੀਆਂ। ਜੇ ਅੱਲਾਹ ਨੇ ਕਿਸਮਤ 'ਚ ਕੋਈ ਫਾਇਦਾ ਨਹੀਂ ਲਿਖਿਆ ਅਤੇ ਫਿਰ ਪੱਲਿਓ ਕੱਖ ਵੀ ਨਹੀਂ ਲੱਭਣਾ ਉਹਨਾਂ 'ਚੋਂ ਬੰਦੇ ਨੂੰ। ਵਾਨ ਅੱਲਾਹ ਇੰਦਹੂ ਅਜਰੁਨ ਅਜ਼ੀਮ, ਔਰ ਅੱਲਾਹ ਦੇ ਕੋਲ ਹੀ ਵੱਡਾ ਅਜਰ ਹੈ, ਵੱਡਾ ਫਾਇਦਾ ਹੈ। ਜੇ ਅੱਲਾਹ ਤਾਲਾ ਖੁਦ ਕਿਸੇ ਦੇ ਹੱਕ 'ਚ ਕੋਈ ਫੈਸਲਾ ਕਰੇ ਕਿ ਉਹਨੂੰ ਫਾਇਦਾ ਪਹੁੰਚੇ ਤਾਂ ਫਾਇਦਾ ਪਹੁੰਚੇਗਾ, ਜੇ ਅੱਲਾਹ ਪਾਕ ਫੈਸਲਾ ਨਾ ਕਰੇ ਉਹਦੇ ਹੱਕ 'ਚ ਕਿਸੇ ਫਾਇਦੇ ਦਾ ਤਾਂ ਫਿਰ ਕੋਈ ਫਾਇਦਾ ਨਹੀਂ ਪਹੁੰਚ ਸਕਦਾ। ਯਾ ਅਯੁਹ ਅੱਲਜ਼ੀਨਾ ਆਮਨੂ ਇਨ ਤਤਕੁੱਲਾਹ ਯਜਅਲ ਲਕੁਮ ਫੁਰਕਾਨਨ, ਇਮਾਨ ਵਾਲਿਓ ਜੇ ਤੁਸੀਂ ਅੱਲਾਹ ਕੋਲੋਂ ਡਰੋਗੇ ਤਾਂ ਅੱਲਾਹ ਤੁਹਾਡੇ ਵਾਸਤੇ ਫੁਰਕਾਨ ਅਤਾ ਕਰੇਗਾ ਤੁਹਾਨੂੰ। ਫੁਰਕਾਨ ਦਾ ਮਤਲਬ ਹੈ ਐਸੀ ਚੀਜ਼ ਜਿਹੜੀ ਹੱਕ ਔਰ ਬਾਤਿਲ ਦੇ ਦਰਮਿਆਨ ਫੈਸਲਾ ਕਰ ਦੇ। ਜ਼ਿਹਨ 'ਚ ਰੱਖੋ ਕਿ ਗਜ਼ਵਾ ਬਦਰ 'ਤੇ ਤਬਸਰਾ ਜਿਹੜਾ ਹੈ ਉਹ ਹੋ ਰਿਹਾ, ਅਗਰ ਤੁਸੀਂ ਅੱਲਾਹ ਕੋਲ ਡਰੋਗੇ ਅੱਲਾਹ ਤਾਲਾ ਤੁਹਾਨੂੰ ਫੁਰਕਾਨ ਅਤਾ ਕਰੇਗਾ। ਬਈ ਉਹ ਕਫਿਰ ਅਨਕੁਮ ਸਯਾਤਿਕੁਮ, ਔਰ ਤੁਹਾਡੀਆਂ ਬੁਰਾਈਆਂ ਨੂੰ ਤੁਹਾਡੇ ਕੋਲ ਦੂਰ ਕਰ ਦੇਗਾ। ਇਹ ਦੋਵਾਂ ਤਰ੍ਹਾਂ ਹੋਏਗਾ, ਇੱਕ ਤਾਂ ਇਨਸਾਨ ਦੇ ਅਮਾਲਨਾਮੇ 'ਚੋਂ ਬੁਰਾਈਆਂ ਅੱਲਾਹ ਤਾਲਾ ਡਿਲੀਟ ਕਰ ਦੇਗਾ ਅਤੇ ਉਹਦੀ ਜਗ੍ਹਾ ਨੇਕੀਆਂ ਲਿਖ ਦੇਗਾ ਖੁਸ਼ ਹੋ ਕੇ। ਇਨਾਮ ਦਿੱਤਾ ਜਾਂਦਾ ਹਮੇਸ਼ਾ, ਹਰ ਵੱਡਾ ਉਹ ਇਨਾਮ ਦਿੰਦਾ ਹੁੰਦਾ, ਔਰ ਵੱਡੇ ਨੂੰ ਇਨਾਮ ਦੇਣ 'ਤੇ ਕੋਈ ਪਾਬੰਦੀ ਨਹੀਂ ਹੁੰਦੀ। ਅੱਲਾਹ ਤਾਲਾ ਸਾਰੇ ਦੁਨੀਆ ਜਾਨ ਦਾ, ਸਾਰੇ ਜਾਨਾਂ ਦਾ ਮਾਲਕ ਹੈ, ਉਹ ਜਿਹਨੂੰ ਚਾਹੇ ਨਵਾਜ਼ੇ ਅਤੇ ਜਿਹਦੇ ਕੋਲ ਚਾਹੇ ਖੋ ਲਵੇ। ਉਹ ਤੁਹਾਡੀਆਂ ਬੁਰਾਈਆਂ ਨੂੰ ਤੁਹਾਡੇ ਕੋਲ ਦੂਰ ਕਰ ਦੇਗਾ। ਵਯਗਫਿਰ ਲਕੁਮ, ਔਰ ਤੁਹਾਡੇ ਗੁਨਾਹ ਬਖਸ਼ ਦੇਗਾ। ਵੱਲਾਹੁ ਜ਼ੁਲ ਫਜ਼ਲ ਅਜ਼ੀਮ, ਔਰ ਅੱਲਾਹ ਤਾਲਾ ਬੜੀ ਇਨਾਇਤ ਕਰਨ ਵਾਲਾ। ਵਈਜ਼ ਯਮਕੁਰੂ ਬਿਕਲ ਲਜ਼ੀਨ ਕਫਰੂ ਲੀ ਯੁਸਬਿਤੂਕਾ ਔ ਯਕਤਲੂਕਾ ਔ ਯਖਰਜੂਕਾ ਔ ਯੁਖਰਜੂਕਾ, ਯਾਦ ਕਰੋ ਐ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਕਿ ਜਦੋਂ ਕਾਫਿਰ ਤੁਹਾਡੇ ਖਿਲਾਫ਼ ਚਾਲਾਂ ਚੱਲ ਰਹੇ ਸਨ, ਮਨਸੂਬੇ ਬਣਾ ਰਹੇ ਸਨ ਕਿ ਉਹ ਤੁਹਾਨੂੰ ਕੈਦ ਕਰ ਲੈਣ ਜਾਂ ਤੁਹਾਨੂੰ ਮੁਲਕ ਬਦਰ ਕਰ ਦੇਣ। ਵਯਮਕੁਰੂ ਨਾ ਵਯਮਕੁਰੂ ਅੱਲਾਹ, ਉਹ ਆਪਣੀਆਂ ਚਾਲਾਂ ਚੱਲ ਰਹੇ ਸਨ ਅਤੇ ਸੋਹਣਾ ਰੱਬ ਆਪਣੀਆਂ ਚਾਲਾਂ ਚੱਲ ਰਿਹਾ ਸੀ। ਯਾਨੀ ਕਾਫਰਾਂ ਨੇ ਅਬੂ ਲਾਹਬ ਦੇ ਜ਼ਰੀਏ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਖਾਨਦਾਨੇ ਬਨੂ ਹਾਸ਼ਿਮ ਚੋਂ ਕਢਾ ਦਿੱਤਾ। ਜ਼ਿਕਰ ਆਇਆ ਤਾਂ ਮੈਂ ਵਾਅਦੇ ਕਰ ਦੇਵਾਂ ਕਿ ਆਮ ਤੌਰ 'ਤੇ ਅਸੀਂ ਇਹ ਤਾਂ ਪੜ੍ਹਨੇ ਹੈ ਕਿ ਨਬੂਵਤ ਦੇ 10ਵੇਂ ਸਾਲ, ਯਾਨੀ ਵਹੀ ਆਉਂਦਿਆਂ ਜਦੋਂ 10 ਸਾਲ ਹੋ ਗਏ ਸਨ, ਅਤੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਦੋ ਗਮ ਆਏ। ਇਹਨੂੰ ਗਮ ਦਾ ਸਾਲ ਕਹਿੰਦੇ ਨੇ ਕਿ ਹਜ਼ਰਤ ਖਦੀਜਾ ਰਜ਼ੀ ਅੱਲਾਹ ਤਾਲਾ ਅਨਹਾ ਅੱਲਾਹ ਨੂੰ ਪਿਆਰੀਆਂ ਹੋ ਗਈਆਂ, ਔਰ ਹੁਣ ਤੱਕ ਜਿਹੜਾ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੇ ਵਾਸਤੇ ਦੁਨੀਆ ਦਾ ਸਹਾਰਾ ਬਣਿਆ ਸੀ, ਬਨੂ ਹਾਸ਼ਿਮ ਦਾ ਹਜ਼ੂਰ ਦੇ ਖਾਨਦਾਨ ਦਾ ਵੱਡਾ ਯਾਨੀ ਅਬੂ ਤਾਲਿਬ, ਉਹ ਵੀ ਫੌਤ ਹੋ ਗਿਆ। ਇੰਨੀ ਗੱਲ ਤਾਂ ਬਿਆਨ ਕੀਤੀ ਜਾਂਦੀ ਆਮ ਤੌਰ 'ਤੇ, ਲੇਕਿਨ ਅਗਲੀ ਗੱਲ ਉਹਨੂੰ ਅਹਿਮੀਅਤ ਨਹੀਂ ਦਿੱਤੀ ਗਈ ਕਿ ਅਬੂ ਤਾਲਿਬ ਤੋਂ ਬਾਅਦ ਅਬੂ ਲਹਬ ਜਿਹੜਾ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦਾ ਸਭ ਤੋਂ ਵੱਡਾ ਦੁਸ਼ਮਣ ਸੀ। ਵਾਹਿਦ ਬੰਦਾ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਦੁਸ਼ਮਣਾਂ 'ਚੋਂ ਜਿਹਦਾ ਨਾਂ ਲੈ ਕੇ ਕੁਰਾਨ ਮਜੀਦ ਨੇ ਉਹ 'ਤੇ ਫਿਟਕਾਰ ਕੀਤੀ ਹੈ, ਉਹ 'ਤੇ ਲਾਨਤ ਭੇਜੀ ਹੈ, ਅਬੂ ਲਹਬ ਖਾਨਦਾਨ ਦਾ ਸਰਬਰਾਹ ਬਣ ਗਿਆ। ਔਰ ਉਹਨੇ ਬੜੇ ਹਿਸਾਬ ਦੇ ਨਾਲ ਆ ਕੇ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਖਾਨਦਾਨੇ ਬਨੂ ਹਾਸ਼ਿਮ 'ਚੋਂ ਕੱਢ ਦਿੱਤਾ। ਹੁਣ ਜਦੋਂ ਖਾਨਦਾਨੇ ਬਨੂ ਹਾਸ਼ਿਮ 'ਚੋਂ ਕੱਢ ਦਿੱਤਾ ਤਾਂ ਹੁਣ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਮੱਕੇ 'ਚ ਨਹੀਂ ਸਨ ਰਹਿ ਸਕਦੇ ਜਦੋਂ ਤੱਕ ਮੱਕੇ ਦਾ ਕੋਈ ਬੰਦਾ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਪਨਾਹ ਨਾ ਦੇਵੇ। ਇਸ ਵਾਸਤੇ ਕਿ ਮੱਕਾ ਇੱਕ ਕਬੀਲੇ ਦਾ ਸ਼ਹਿਰ ਸੀ, ਮੱਕੇ 'ਚ ਜਾਂ ਕੋਈ ਕਰਸ਼ੀ ਰਹਿ ਸਕਦਾ ਸੀ, ਜਾਂ ਕਰਸ਼ੀ ਦਾ ਗੁਲਾਮ ਰਹਿ ਸਕਦਾ ਸੀ, ਜਾਂ ਕਰਸ਼ੀ ਦਾ ਹਲੀਫ ਰਹਿ ਸਕਦਾ ਸੀ, ਜਾਂ ਜਿਹਨੂੰ ਕਿਸੇ ਕਰਸ਼ੀ ਨੇ ਪਨਾਹ ਦਿੱਤੀ ਹੋਵੇ। ਔਰ ਇਹੋ ਹੀ ਮੌਕਾ ਸੀ ਕਿ ਜਦੋਂ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਫਿਰ ਤਾਇਫ ਚਲੇ ਗਏ, ਸ਼ਾਇਦ ਉੱਥੋਂ ਤਿੰਨ ਭਰਾ ਸਨ, ਉੱਥੋਂ ਦੇ ਜਗੀਰਦਾਰ ਵੱਡੇ ਜ਼ਿਮੀਂਦਾਰ ਸਨ, ਉਹਨਾਂ ਦੀ ਜਾਇਦਾਦ ਸੀ ਉੱਥੇ, ਲੇਕਿਨ ਚੰਗੇ ਬੰਦੇ ਸਮਝੇ ਜਾਂਦੇ ਸਨ। ਔਰ ਇਹ ਜਿਹੜੇ ਵਡੇਰੇ ਹੁੰਦੇ ਨਾ, ਉਹਨਾਂ 'ਚੋਂ ਜਿਹੜੇ ਚੰਗੇ ਵੀ ਹੁੰਦੇ ਨੇ, ਜਿਹਨਾਂ ਦੀ ਆਮ ਮਸ਼ਹੂਰੀ ਚੰਗੀ ਹੁੰਦੀ ਹੈ, ਅੰਦਰੋਂ ਉਹ ਵੀ ਵਡੇਰੇ ਹੀ ਹੁੰਦੇ ਨੇ, ਉਹ ਸਾਰੀਆਂ ਜਿਹੜੀਆਂ ਵਡੇਰਿਆਂ ਵਾਲੀਆਂ ਬੁਰੀਆਂ ਬੁਰਾਈਆਂ ਹੁੰਦੀਆਂ ਉਹਨਾਂ 'ਚ ਪਾਈਆਂ ਜਾਂਦੀਆਂ ਹੁੰਦੀਆਂ। ਅਤੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਜਾ ਕੇ ਮੁਲਾਕਾਤ ਕੀਤੀ ਉਹਨਾਂ ਦੇ ਨਾਲ, ਅਤੇ ਉਹਨਾਂ ਨੇ ਇੱਕ ਦੂਸਰੇ ਤੋਂ ਵੱਧ ਕੇ ਬਕਵਾਸ ਕੀਤੀ। ਇੱਕ ਨੇ ਕਿਹਾ ਕਿ ਲਾ ਵੱਡਾ ਅੱਲਾਹ ਦਾ ਰਸੂਲ ਆ ਗਿਆ, ਮੱਕੇ ਦੇ ਵਿੱਚ ਫਲਾਣਾ ਸਰਦਾਰ ਨਹੀਂ ਸੀ, ਉਹ ਫਲਾਣਾ ਨਹੀਂ ਸੀ, ਉਹ ਫਲਾਣਾ ਨਹੀਂ ਸੀ, ਯਤੀਮ ਹੀ ਰਹਿ ਗਿਆ ਸੀ ਤੇਰੇ ਵਰਗਾ ਅੱਲਾਹ ਕੋਲ ਨਬੀ ਬਣਾਉਣ ਵਾਸਤੇ। ਇੱਕ ਕਹਿੰਦਾ ਕਿ ਦੂਸਰਾ ਕਹਿੰਦਾ ਕਿ ਮੈਂ ਤੇਰੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ। ਦੋ ਹੀ ਇਮਕਾਨ ਹੈ, ਇੱਕ ਨੰਬਰ ਹੈ, ਨੰਬਰ ਇੱਕ ਤੂੰ ਵਾਕਈ ਅੱਲਾਹ ਦਾ ਰਸੂਲ ਹੋਵੇਂ ਅਤੇ ਮੈਂ ਤੇਰੀ ਬੇਇੱਜ਼ਤੀ ਕਰ ਬੈਠਾ ਤਾਂ ਗੁਨਾਹਗਾਰ ਹੋਵਾਂ, ਅੱਲਾਹ ਦਾ ਅਜ਼ਾਬ ਆ ਜਾਏ ਮੇਰੇ 'ਤੇ। ਦੂਸਰਾ ਤੂੰ ਝੂਠਾ ਹੋਵੇਂ ਅਤੇ ਮੇਰੀ ਸ਼ਾਨ ਦੇ ਖਿਲਾਫ ਹੈ ਕਿ ਮੈਂ ਇਸ ਝੂਠੇ ਨੂੰ ਮੂੰਹ ਲਾਵਾਂ, ਮਾਜ਼ ਅੱਲਾਹ। ਔਰ ਤੀਸਰੇ ਨੇ ਧੱਕੇ ਦੇ ਕੇ ਬਾਹਰ ਕੱਢਤਾ ਔਰ ਪਿੰਡ ਦੇ ਮੁੰਡਿਆਂ ਨੂੰ ਕਿਹਾ ਕਿ ਇਹਨੂੰ ਪੱਥਰ ਮਾਰੋ ਇਹ 'ਤੇ। ਔਰ ਉਹਨਾਂ ਨੇ ਇੰਨੇ ਪੱਥਰ ਮਾਰੇ, ਖਾਸ ਤੌਰ 'ਤੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਇਹ ਪਿੰਨੀ ਨੂੰ ਨਿਸ਼ਾਨਾ ਬਣਾ ਕੇ। ਔਰ ਤੁਹਾਨੂੰ ਪਤਾ ਕਿ ਇੱਥੇ ਇਹ ਠਹਿਕ ਵੀ ਜਾਵੇ ਨਾ ਕਿਸੇ ਘਰ ਦੇ ਵਿੱਚ, ਕਿਸੇ ਮੇਜ਼ ਦੀ ਕੁਰਸੀ ਦੀ ਨੁੱਕਰ ਦੇ ਨਾਲ, ਤਾਂ ਬੰਦੇ ਦੀ ਜਾਨ ਨਿਕਲ ਜਾਂਦੀ ਆ, ਖੂਨ ਨਿਕਲਿਆ ਉਹ 'ਚ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਕਮਜ਼ੋਰੀ ਦੀ ਵਜ੍ਹਾ ਤੋਂ ਬੈਠੇ, ਨੌ ਮੁੰਡੇ ਆਏ ਉਹਨਾਂ ਦੀ ਹਜ਼ੂਰ ਦੀਆਂ ਕੱਛਾਂ ਛੱਤ ਪਾ ਕੇ ਖੜਾ ਕਰਕੇ ਕਿਹਾ ਕਿ ਇੱਥੇ ਨਾ ਬੈਠ। ਅਤੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਖਾਦਮ ਜ਼ਿਆਦ ਇਬਨ ਹਾਰਸਾ ਰਜ਼ੀ ਅੱਲਾਹੁ ਤਾਲਾ ਅਨਹੁ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਚੁੱਕ ਕੇ ਇੱਕ ਬਾਗ 'ਚ ਲੈ ਕੇ ਆਏ। ਉੱਥੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਪੂਰੀ ਤਰ੍ਹਾਂ ਹੋਸ਼ ਆਈ ਹੈ, ਆਪਨੇ ਅੱਲਾਹ ਤਾਲਾ ਦੇ ਨਾਲ ਮਨਾਜਾਤ ਕੀਤੀ ਹੈ, ਅੱਲਾਹੁਮਾ ਇਲੈਕਾ ਅਸ਼ਕੂ ਜ਼ੌਫ ਅਕੂਬਤੀ ਵਕਿਲਤ ਹੀਲਤੀ ਵਹਵਾਨੀ ਅਲਾ ਨਾਸ, ਕਿ ਅੱਲਾ ਮੈਂ ਤੈਨੂੰ ਸ਼ਿਕਵਾ ਕਰਨਾ ਆਪਣੇ ਕੁਵਤ ਦੀ ਕਮਜ਼ੋਰੀ, ਵਸਾਇਲ ਦੀ ਕਮੀ ਦਾ, ਅਤੇ ਲੋਕਾਂ ਦੇ ਹਵਾਲੇ ਕਿਤੇ ਜਾਣਦਾ। ਰੱਬਾ ਮੈਨੂੰ ਕਿਹਦੇ ਹਵਾਲੇ ਕਰਤਾ ਜੀ, ਇੱਕ ਐਸੇ ਦੁਸ਼ਮਣ ਦੇ ਹਵਾਲੇ ਕਰਤਾ ਜਿਹਦੇ ਦਿਲ 'ਚ ਕੋਈ ਰਹਿਮ ਵੀ ਨਹੀਂ, ਔਰ ਤੂੰ ਉਹਨਾਂ ਨੂੰ ਇਖਤਿਆਰ ਦੇਤਾ ਕਿ ਜੋ ਮਰਜ਼ੀ ਮੇਰੇ ਨਾਲ ਕਰ ਲੈਣ। ਇਸ ਵਾਸਤੇ ਕਿ ਅੱਲਾਹ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਤੂੰ ਵੱਧ ਕੇ ਕਿਹਨੂੰ ਇਹ ਯਕੀਨ ਹੋ ਸਕਦਾ ਕਿ ਅੱਲਾਹ ਦੀ ਇਜਾਜ਼ਤ ਦੇ ਨਾਲ ਹੋਇਆ ਹੈ, ਜੇ ਅੱਲਾਹ ਤਾਲਾ ਇਜਾਜ਼ਤ ਨਾ ਦਿੰਦਾ ਤਾਂ ਉਹ ਮੇਰਾ ਵਾਲ ਵੀ ਨਾ ਸਾੜ ਸਕਦੇ, ਗਿੱਲਾ ਕਰ ਸਕਦੇ। ਲੇਕਿਨ ਇਹ ਸਭ ਕੁਛ ਹੋਇਆ ਅਤੇ ਇਹ ਅੱਲਾਹ ਤਾਲੇ ਦੀ ਇਜਾਜ਼ਤ ਨਾਲ, ਲਿਹਾਜ਼ਾ ਸ਼ਿਕਵਾ ਤਾਇਫ ਵਾਲਿਆਂ ਨੂੰ ਨਹੀਂ ਕੀਤਾ। ਇੱਥੋਂ ਤੱਕ ਕਿ ਜਿਬਰਾਈਲ ਇਸਲਾਮ ਪਹਾੜਾਂ ਦੇ ਫਰਿਸ਼ਤੇ ਨੂੰ ਲੈ ਕੇ ਆਏ ਕਿ ਇਜਾਜ਼ਤ ਦਿਓ ਅਤੇ ਇਹਨੂੰ ਸਪੀਚ ਦੇਈਏ ਇਸ ਬਸਤੀ ਨੂੰ, ਆਪਣੇ ਫਰਮਾਇਆ ਨਹੀਂ ਨਹੀਂ ਨਹੀਂ, ਲੇਕਿਨ ਆਪਣੇ ਰੱਬ ਨਾਲ ਸ਼ਿਕਵਾ ਕੀਤਾ ਕਿ ਯਾ ਅੱਲਾ ਮੈਂ ਤੇਰੇ ਕੰਮ ਲੱਗਾ ਹੈ, ਲੇਕਿਨ ਤੂੰ ਮੈਨੂੰ ਕੰਮ ਬੜਾ ਵੱਡਾ ਮੇਰੇ ਜ਼ਿੰਮੇ ਲਾਤਾ ਅਤੇ ਮੈਨੂੰ ਉਹਦੇ ਮੁਤਾਬਿਕ ਵਸਾਇਲ ਨਹੀਂ ਦਿੱਤੇ, ਨਾ ਮੈਨੂੰ ਤਾਕਤ ਦਿੱਤੀ, ਨਾ ਮੈਨੂੰ ਵਸੀਲੇ ਦਿੱਤੇ, ਵਸਾਇਲ ਦਿੱਤੇ। ਲੇਕਿਨ ਕਿਉਂਕਿ ਉਹ ਸ਼ਿਕਵਾ ਵੀ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਦਾ ਸ਼ਿਕਵਾ ਸੀ, ਤੁਹਾਡਾ ਮੇਰਾ ਸ਼ਿਕਵਾ ਨਹੀਂ ਸੀ, ਲਿਹਾਜ਼ਾ ਨਾਲ ਹੀ ਕਿਹਾ ਕਿ ਰੱਬਾ ਜੇ ਤੂੰ ਨਾਰਾਜ਼ ਨਹੀਂ ਨਾ ਤਾਂ ਫਿਰ ਮੈਨੂੰ ਕੋਈ ਪਰਵਾਹ ਨਹੀਂ। ਇਸ ਵਾਸਤੇ ਕਿ ਮੈਂ ਤਾਂ ਤੈਨੂੰ ਸਿਰਫ ਰਾਜ਼ੀ ਕਰਨਾ ਚਾਹੁੰਦਾ। ਤੋ ਉਹ ਚਾਲ ਸੀ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਕੱਢਣ ਦੀ, ਲੇਕਿਨ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਇਸ ਫਰਿਆਦ ਤੋਂ ਬਾਅਦ, ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਇਸ ਸ਼ਿਕਾਇਤ ਤੋਂ ਬਾਅਦ, ਜਿਸ ਤਰ੍ਹਾਂ ਬੱਚਾ ਬਾਹਰੋਂ ਮਾਰ ਖਾ ਕੇ ਆਵੇ ਰੋਂਦਾ ਹੋਇਆ, ਉਹਦੀ ਮਾਂ ਸਿਰਫ ਮੇਰਾ ਚਾਂਦ ਕਹਿ ਕੇ ਇਸ ਤਰ੍ਹਾਂ ਹੱਥ ਖੋਲ ਲਵੇ ਅਤੇ ਬੱਚੇ ਦੇ ਆਂਸੂ ਉੱਥੇ ਰੁਕ ਜਾਂਦੇ ਨੇ। ਅੱਲਾਹ ਤਾਲਾ ਨੇ ਵੀ ਬੁਲਾ ਲਿਆ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਆਪਣੇ ਕੋਲ ਤਸੱਲੀ ਦੇਣ ਵਾਸਤੇ ਕਿ ਨਹੀਂ ਨਹੀਂ ਮੈਂ ਤੇਰੇ ਨਾਲ ਹਾਂ, ਫਿਕਰ ਨਾ ਕਰ ਤੂੰ। ਔਰ ਹਜ਼ੂਰ ਸਾਹਿਬ ਸਰ ਉੱਥੋਂ ਵਾਪਸ ਆਏ ਅਤੇ 27 ਰਜਬ ਨੂੰ ਮਿਹਰਾਜ ਦਾ ਵਾਕਿਆ ਪੇਸ਼ ਆਇਆ ਔਰ ਰਜਬ ਦਾ ਮਹੀਨਾ ਤਾਂ ਐਂਡ ਹੋ ਰਿਹਾ ਸੀ, ਖਤਮ ਹੋ ਰਿਹਾ ਸੀ, ਉਸ ਤੋਂ ਬਾਅਦ ਸ਼ਾਬਾਨ, ਰਮਜ਼ਾਨ, ਸ਼ਵਾਲ, ਜ਼ੀਕਾਦਾ ਔਰ ਪੰਜਵਾਂ ਮਹੀਨਾ ਹਜ ਦਾ ਜ਼ਿਲਹਜ, ਉਹਦੇ ਵਿੱਚ ਹੀ ਮਦੀਨੇ ਤੋਂ ਆਏ ਪੰਜ ਅਫਰਾਦ ਹਜ਼ੂਰ ਸਾਹਿਬ ਸਰ ਨੂੰ ਮਿਲੇ, ਆਪਣੇ ਉਹਨਾਂ ਨਾਲ ਮੁਲਾਕਾਤ ਫਰਮਾਈ, ਆਪਣਾ ਤਾਰਫ ਕਰਾਇਆ, ਉਹ ਈਮਾਨ ਲਿਆਏ, ਕਿ ਇਹ ਤਾਂ ਉਹੀ ਮਲੂਮ ਹੁੰਦੇ ਨੇ ਜਿਹਨਾਂ ਦਾ ਜ਼ਿਕਰ ਯਹੂਦੀ ਕਰਦੇ ਹੁੰਦੇ ਨੇ, ਆਓ ਅਸੀਂ ਯਹੂਦੀਆਂ ਤੋਂ ਪਹਿਲੇ ਉਹਨਾਂ ਨੂੰ ਮੰਨ ਲਈਏ, ਈਮਾਨ ਲਿਆਏ। ਅਗਲੇ ਸਾਲ 12 ਆਏ, ਬੈਤ ਅਕਬਾ ਉਲਾ ਹੋਈ, ਉਹਨਾਂ ਨੇ ਹਜ਼ੂਰ ਸਾਹਿਬ ਸਾਹਿਬ ਨਾਲ ਵਾਅਦਾ ਕੀਤਾ ਕਿ ਅਸੀਂ ਸ਼ਿਰਕ ਨਹੀਂ ਕਰਾਂਗੇ, ਚੋਰੀ ਨਹੀਂ ਕਰਾਂਗੇ, ਬਦਕਾਰੀ ਨਹੀਂ ਕਰਾਂਗੇ, ਇਹ ਨਹੀਂ ਕਰਾਂਗੇ, ਉਹ ਨਹੀਂ ਕਰਾਂਗੇ, ਔਰ ਚੰਗੇ ਗੱਲਾਂ ਦੇ ਵਿੱਚ ਅਸੀਂ ਤੁਹਾਡੀ ਨਾਫਰਮਾਨੀ ਨਹੀਂ ਕਰਾਂਗੇ। ਨਾਲ ਹੀ ਹਜ਼ੂਰ ਸਾਹਿਬ ਸਲਮ ਕੋਲੋਂ ਇੱਕ ਉਸਤਾਦ ਲੈ ਗਿਆ ਕਿ ਸਾਨੂੰ ਕੋਈ ਕੁਰਾਸ਼ੀ ਪੜ੍ਹਾਉਣ ਵਾਲਾ ਬੰਦਾ ਦੇ ਦਿਓ, ਜਿਹੜਾ ਉੱਥੋਂ ਬੈਠੇ ਕੁਰਾਸ਼ੀ ਪੜ੍ਹਾਉਂਦਾ ਰਹੇ ਸਾਡੇ ਵਾਸਤੇ, ਰੋਜ਼ ਰੋਜ਼ ਤੁਹਾਡੀ ਖਿਦਮਤ 'ਚ ਹਾਜ਼ਰ ਹੋਣਾ 300 ਮੀਲ ਦਾ ਸਫ਼ਰ ਕਰਕੇ ਮੁਮਕਿਨ ਨਹੀਂ। ਅਤੇ ਅੱਲਾਹ ਦੇ ਪੈਗੰਬਰ ਸੱਲੱਲਾ ਅਲੈਹਿ ਵਸੱਲਮ ਨੇ ਹਜ਼ਰਤ ਮੁਸਅਬ ਬਿਨ ਉਮੈਰ ਰਜ਼ੀ ਅੱਲਾਹੁ ਤਾਲਾ ਅਨਹੁ ਦਾ ਇੰਤਖਾਬ ਕੀਤਾ ਔਰ ਉਹਨਾਂ ਨੂੰ ਉਹਨਾਂ ਦੇ ਨਾਲ ਮਦੀਨੇ ਭੇਜ ਦਿੱਤਾ। ਇੱਕ ਸਾਲ ਮੁਸਅਬ ਬਿਨ ਉਮੈਰ ਰਜ਼ੀ ਅੱਲਾਹੁ ਤਾਲਾ ਅਨਹੁ ਨੇ ਉਹਨਾਂ ਨੂੰ ਕੁਰਾਸ਼ੀ ਪੜ੍ਹਾਇਆ, ਪਰ ਕੈਸਾ ਪੜ੍ਹਾਇਆ ਸੱਚ ਪੁੱਛੋ ਤਾਂ ਮੈਂ ਉਹੋ ਜਿਹਾ ਕੁਰਾਨਸ਼ੀਫ ਨਹੀਂ ਪੜ੍ਹਾ ਸਕਦਾ। ਮਲੂਮ ਇਸ ਤਰ੍ਹਾਂ ਹੁੰਦਾ ਕਿ ਜਿਸ ਨੇ ਉਹਨੇ ਕੁਰਾਨਸ਼ੀਫ ਘੋਟ ਕੇ ਪਿਆ ਦਿੱਤਾ ਉਹਨਾਂ ਨੂੰ, ਜਾਂ ਸ਼ਾਇਦ ਕੁਰਾਨਸ਼ੀਫ ਦਾ ਟੀਕਾ ਲਾ ਕੇ ਉਹਨੂੰ ਖੂਨ ਦੇ ਵਿੱਚ ਉਤਾਰ ਦਿੱਤਾ, ਸਿਰਫ ਦਿਮਾਗ ਵਿੱਚ ਨਹੀਂ। ਅੱਲਾਹ ਤਾਲਾ ਸਾਡੇ ਵੀ ਦਿਲਾਂ 'ਚ ਉਤਾਰੇ ਕੁਰਾਨਸ਼ੀਫ ਨੂੰ, ਇਹ ਸਿਰਫ ਸਾਡੇ ਦਿਮਾਗ ਦੇ ਵਿੱਚ ਔਰ ਸਾਡੀ ਜ਼ੁਬਾਨ ਤੱਕ ਨਾ ਰਹੇ, ਸਾਡੇ ਦਿਲਾਂ ਦੇ ਵਿੱਚ ਕੁਰਾਨ ਉਤਰ ਗਿਆ। ਇਕਬਾਲ ਨੇ ਕਿਹਾ ਨਾ, ਚੂੰ ਬਜਾ ਦਰ ਰਫ ਜਾਂ ਦੀਗਰ ਸ਼ਬਦ, ਜਾਂ ਚੋ ਦੀਗਰ ਸ਼ਬਦ ਜਹਾਂ ਦੀਗਰ ਸ਼ਬਦ, ਕਿ ਕੁਰਾਨ ਸ਼ਰੀਫ ਜਦੋਂ ਕਿਸੇ ਬੰਦੇ ਦੇ ਅੰਦਰ ਚਲਾ ਜਾਵੇ ਤਾਂ ਬੰਦਾ ਬਦਲ ਜਾਂਦਾ, ਔਰ ਜਦੋਂ ਬੰਦਾ ਬਦਲਦਾ ਤਾਂ ਉਹਦੇ ਵਾਸਤੇ ਪੂਰੀ ਦੁਨੀਆ ਬਦਲ ਜਾਂਦੀ ਹੈ, ਜਾਨ ਬਦਲ ਜਾਂਦਾ। ਪਹਿਲੇ ਉਹਦਾ ਇਸ ਦੁਨੀਆ ਦੇ ਵਿੱਚ ਜ਼ਿੰਦਾ ਰਹਿਣ ਨੂੰ ਦਿਲ ਕਰਦਾ, ਅਤੇ ਉਸ ਤੋਂ ਬਾਅਦ ਫਿਰ ਉਹਦਾ ਦਿਲ ਕਰਦਾ ਕਿ ਮੈਂ ਜਲਦੀ ਤੋਂ ਜਲਦੀ ਅੱਲਾਹ ਦੇ ਰਸਤੇ 'ਚ ਸ਼ਹੀਦ ਹੋ ਜਾਵਾਂ ਅਤੇ ਸਿੱਧਾ ਜੰਨਤ 'ਤੇ ਚਲਾ ਜਾਵਾਂ, ਸਭ ਕੁਝ ਬਦਲ ਜਾਂਦਾ। ਅਤੇ ਇੱਕ ਸਾਲ ਦੇ ਵਿੱਚ ਮਦੀਨਾ ਬਦਲ ਗਿਆ, ਅਗਲੇ ਸਾਲ 75 ਬੰਦੇ ਆ ਗਏ ਹਜ ਕਰਨ ਵਾਸਤੇ, ਔਰ ਮਕਸਦ ਕੀ ਸੀ? ਅੱਲਾਹ ਦੇ ਪੈਗੰਬਰ ਸੱਲ ਸਲਮ ਨੂੰ ਸਾਹਮਣੇ ਇੱਕ ਪੇਸ਼ਕਸ਼ ਰੱਖਣਾ ਕਿ ਅੱਲਾਹ ਦੇ ਪੈਗੰਬਰ, ਅੱਲਾਹ ਦੇ ਰਸੂਲ, ਤੁਹਾਨੂੰ ਤੁਹਾਡੇ ਖਾਨਦਾਨ ਵਾਲਿਆਂ ਨੇ ਕੱਢ ਦਿੱਤਾ, ਆਓ ਤੁਸੀਂ ਸਾਡੇ ਕੋਲ ਆ ਜਾਓ, ਅਸੀਂ ਆਪਣੇ ਬੱਚਿਆਂ ਤਰ੍ਹਾਂ ਤੁਹਾਡੀ ਹਿਫਾਜ਼ਤ ਕਰਾਂਗੇ, ਨਹੀਂ ਉਹ ਬੱਚੇ ਜਿਹੜੇ ਸਾਡੇ ਖਾਨਦਾਨ 'ਚ ਪੈਦਾ ਹੋਏ ਨੇ ਅਸੀਂ ਉਹਨਾਂ ਦੀ ਹਿਫਾਜ਼ਤ ਕਰਨੇ, ਇਸ ਤਰ੍ਹਾਂ ਹੀ ਤੁਹਾਡੀ ਵੀ ਹਿਫਾਜ਼ਤ ਕਰਾਂਗੇ। ਨਬੀ ਅਕਰਮ ਸੱਲ ਸਲਮ ਨੇ ਇਤਫਾਕ ਕਰ ਲਿਆ, ਮੁਆਹਿਦਾ ਹੋ ਗਿਆ। ਨਾਲ ਹੀ ਨਬੀ ਅਕਰਮ ਸੱਲ ਸਲਮ ਨੇ ਉਹਨਾਂ ਦੇ ਵਿੱਚ 12 ਨਕੀਬ ਮੁਕਰਰ ਕਰ ਦਿੱਤੇ, 9 ਖਜ਼ਰਜ ਦੇ ਵਿੱਚ ਔਰ 3 ਔਸ ਦੇ ਵਿੱਚ, ਔਰ ਉਹਨਾਂ ਦੀ ਇਤਾਤ ਦਾ ਹਲਫ ਲੈ ਲਿਆ। ਹਜ਼ਰਤ ਉਬਾਦਾ ਇਬਨ ਸਾਮਿਤ ਜਿਹੜੇ ਦੋਵਾਂ ਬੈਤਾਂ 'ਚ ਸ਼ਰੀਕ ਸਨ, ਔਰ ਬੈਤ ਸ਼ਹਾਦਤ ਵੀ, ਬੈਤ ਖਿਲਾਫਤ ਦੇ ਵਿੱਚ ਵੀ ਸ਼ਰੀਕ ਸਨ, ਉਹ ਕਹਿੰਦੇ ਨੇ ਕਿ ਅਸੀਂ ਰਸੂਲੁੱਲਾਹ ਸੱਲ ਸਲਮ ਦੇ ਹੱਥ 'ਤੇ ਬੈਤ ਕੀਤੀ। ਸੁਣਨ ਨੂੰ ਮੰਨਦੇ ਨੇ ਕਿ ਅਸੀਂ ਜਿਹੜੇ ਤੁਸੀਂ ਨਕੀਬ ਮੁਕਰਰ ਕਰ ਰਹੇ ਹੋ ਇਹਨਾਂ ਦੀ ਗੱਲ ਸੁਣਾਂਗੇ ਔਰ ਮੰਨਾਂਗੇ, ਭਾਵੇਂ ਸਾਨੂੰ ਮੁਸ਼ਕਿਲ ਹੋਵੇ ਅਤੇ ਭਾਵੇਂ ਆਸਾਨੀ ਹੋਵੇ, ਭਾਵੇਂ ਸਾਡਾ ਮੂਡ ਹੋਵੇ ਅਤੇ ਭਾਵੇਂ ਨਾ ਹੋਵੇ, ਹਾਂ ਭਾਵੇਂ ਸਾਡੇ 'ਤੇ ਦੂਸਰਿਆਂ ਨੂੰ ਤਰਜੀਹ ਦਿੱਤੀ ਗਈ ਹੋਵੇ, ਯਾਨੀ ਦਿਲ ਮੇਰਾ ਕਰਦਾ ਸੀ ਕਿ ਮੈਂ ਨਕੀਬ ਬਣਾ ਅਤੇ ਤੁਸੀਂ ਬਣਾ ਦਿਆ ਉਹਨੂੰ ਦੂਸਰਿਆਂ ਨੂੰ ਨਕੀਬ, ਮੈਂ ਉਹਨੂੰ ਢਿੱਡੋਂ ਆਪਣਾ ਨਕੀਬ ਮੰਨਾਂਗਾ, ਔਰ ਮੈਂ ਜਿਹੜੇ ਵੀ ਫੈਸਲਾ ਕਰਨ ਦੇ ਅਹਿਲ ਹੋਣਗੇ ਉਹਨਾਂ ਨਾਲ ਝਗੜਾ ਨਹੀਂ ਕਰਾਂਗਾ, ਨਕੀਬ ਦੇ ਨਾਲ ਮਸ਼ਵਰਾ ਦਿਆਂਗਾ। ਅਨਕੂਲਾ ਬਿਲ ਹੱਕ ਇਨਾਮਾ ਕੁੰਨਾ, ਅਨਕੂਲਾ ਬਿਲ ਹੱਕ ਇਨਾਮਾ ਕੁੰਨਾ, ਕਿ ਅਸੀਂ ਹੱਕ ਗੱਲ ਜ਼ਰੂਰ ਕਰਾਂਗੇ ਜਿੱਥੇ ਵੀ ਹੋਵਾਂਗੇ, ਲੇਕਿਨ ਜਿਹੜਾ ਜ਼ਿੰਮੇਦਾਰ ਹੋਏਗਾ ਫੈਸਲਾ ਕਰਨ ਦਾ ਉਹਨਾਂ ਝਗੜਾ ਨਹੀਂ ਕਰਾਂਗੇ। ਵਲਾ ਨਖਾਫ ਫਿੱਲਾਹ ਇਲਾਮਾ ਤਲਾਇਮ, ਔਰ ਅਸੀਂ ਅੱਲਾਹ ਦੇ ਮਾਮਲੇ 'ਚ ਕਿਸੇ ਮਲਾਮਤ ਕਰਨ ਵਾਲੇ, ਕਿਸੇ ਲਾਨ ਤਾਨ ਕਰਨ ਵਾਲੇ, ਭੈੜਾ ਚੰਗਾ ਕਹਿਣ ਵਾਲੇ ਦੀ ਗੱਲ ਤੋਂ ਨਹੀਂ ਡਰਾਂਗੇ, ਹੱਕ ਗੱਲ ਕਰਦੇ ਰਹੋ। ਨਬੀ ਅਕਰਮ ਸੱਲ ਸਲਮ ਨੇ ਇੱਕ ਇਜਾਜ਼ਤ ਫਿਰ ਉਹਨਾਂ ਨੂੰ ਦਿੱਤੀ ਕਿ ਇਲਾ ਅੰਤ ਰਾਓ ਕੁਫਰਨ ਬਵਾਹਨ ਇੰਦਾ ਕੁਮ ਫੀਹ ਮਿਨ ਅੱਲਾਹ ਬੁਰਹਾਨ, ਸਿਵਾਏ ਇਸ ਕਿ ਤੁਸੀਂ ਖੁੱਲ੍ਹਾ ਖੁੱਲ੍ਹਾ ਕੁਫਰ ਦੇਖੋ, ਕਿ ਜਿਹਦੇ ਵਾਸਤੇ ਤੁਹਾਡੇ ਕੋਲ ਅੱਲਾਹ ਦੀ ਤਰਫੋਂ ਕੋਈ ਦਲੀਲ ਹੋਵੇ, ਫਿਰ ਤੁਸੀਂ ਉਹਨਾਂ ਦੀ ਨਾਫਰਮਾਨੀ ਕਰ ਸਕਦੇ ਹੋ, ਵਰਨਾ ਉਹਨਾਂ ਦੀ ਨਾਫਰਮਾਨੀ ਨਹੀਂ ਕਰ ਸਕਦੇ। ਇਹਨੂੰ ਕਹਿੰਦੇ ਨੇ ਬੈਤ ਅਕਬਾ ਸਾਨੀਆ, ਇਹੋ ਹੀ ਬੈਤ ਸੀ ਜਿਹਾਦ ਖਿਲਾਫਤ ਦੇ ਮੌਕੇ 'ਤੇ ਵੀ ਆਪਨੇ ਲਈ ਸੀ। ਫਰਕ ਕੀ ਸੀ ਕਿ ਬੈਤ ਅਕਬਾ ਸਾਨੀਆ ਦੇ ਮੌਕੇ 'ਤੇ ਉਹਨਾਂ ਨਕੀਬਾਂ ਦੀ ਇਤਾਦ ਦੀ ਬੈਤ ਸੀ, ਔਰ ਬੈਤ ਖਿਲਾਫਤ ਯਾਨੀ ਮੱਕਾ ਫਤਿਹ ਹੋਣ ਦੇ ਮੌਕੇ 'ਤੇ ਇਹ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੇ ਮੁਕਰਰ ਕੀਤੇ ਹੋਏ ਵਾਲੀ, ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਮੁਕਰਰ ਕੀਤੇ ਹੋਏ ਗਵਰਨਰਾਂ ਦੀ ਇਤਾਦ ਦੀ ਬੈਤ ਸੀ। ਉਹ ਬੈਤ ਹੋਈ ਔਰ ਉਸ ਤੋਂ 3 ਮਹੀਨੇ ਦੇ ਬਾਅਦ ਯਾਨੀ ਜ਼ੁਲਹਜ ਦੇ ਜੇ ਬੈਤ ਹੋਈ, ਉਸ ਤੋਂ ਬਾਅਦ ਮੁਹਰਮ ਸਫ਼ਰ ਤੇ ਰਬੀਉਲ ਅਵਲ ਦੇ ਵਿੱਚ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਹਿਜਰਤ ਫਰਮਾਈ। ਔਰ ਹਿਜਰਤ ਤੋਂ ਫਰਮਾਨ ਤੋਂ 7.5 ਸਾਲ ਦੇ ਬਾਅਦ ਮੱਕਾ ਫਤਿਹ ਹੋ ਗਿਆ। ਇੱਕ ਇਹ ਅੱਲਾ ਦੀ ਆਪਣੀ ਪਲੈਨਿੰਗ, ਇਹਨਾਂ ਦੀ ਆਪਣੀ ਪਲੈਨਿੰਗ, ਇਹਨਾਂ ਦੀ ਆਪਣੀਆਂ ਚਾਲਾਂ, ਔਰ ਉਸ ਵੱਡੇ ਸੋਹਣੇ ਰੱਬ ਦੀਆਂ ਆਪਣੀਆਂ ਚਾਲਾਂ। ਛੋਟੇ ਦੀ ਚਾਲ ਜਿਹੜੀ ਹੈ ਉਹਦੇ 'ਤੇ ਵੱਡੇ ਦੀ ਚਾਲ ਗਾਲਬ ਆਉਂਦੀ ਹੈ। ਜਦੋਂ ਵੀ ਮੁਕਾਬਲਾ ਹੁੰਦਾ ਇੱਕ ਭਲਵਾਨ ਦਾ ਦੂਸਰੇ ਭਲਵਾਨ ਦੇ ਨਾਲ, ਉਹ ਵੀ ਚਾਲ ਚਾਲ ਦਾ ਖੇਡਦਾ ਆਪਣਾ, ਉਹ ਵੀ ਦਾ ਖੇਡਦਾ ਆਪਣਾ, ਲੇਕਿਨ ਜਿਹੜਾ ਤਕੜਾ ਭਲਵਾਨ ਹੁੰਦਾ ਉਹ ਗਲਬਾ ਪਾ ਲੈਂਦਾ, ਕਮਜ਼ੋਰ ਭਲਵਾਨ ਜਿਹੜਾ ਉਹ ਹਾਰ ਜਾਂਦਾ। ਦੋ ਫੌਜਾਂ ਦੇ ਨਾਲ ਮੁਕਾਬਲਾ ਬਣਾਉਂਦਾ, ਇਹ ਕਮਾਂਡਰ ਵੀ ਆਪਣੀ ਸਟ੍ਰੈਟਜੀ ਬਣਾਉਂਦਾ ਔਰ ਉਹ ਕਮਾਂਡਰ ਵੀ ਆਪਣੀ ਸਟ੍ਰੈਟਜੀ ਬਣਾਉਂਦਾ, ਲੇਕਿਨ ਜਿਹੜਾ ਸਿਆਣਾ ਕਮਾਂਡਰ ਹੁੰਦਾ ਅੱਲਾਹ ਤਾਲਾ ਉਹਨੂੰ ਫਤਿਹ ਦਿੰਦਾ। ਤੋ ਇਸ ਯਮ ਕਰੂ ਬਿਕਲਜ਼ੀ ਨਾ ਕਫਰੂ, ਯਾਦ ਕਰੋ ਜਦੋਂ ਕਾਫਿਰ ਚਾਲ ਚੱਲ ਰਹੇ ਸਨ, ਪਲੈਨਿੰਗ ਕਰ ਰਹੇ ਸਨ, ਮਨਸੂਬੇ ਬਣਾ ਰਹੇ ਸਨ ਕਿ ਉਹ ਤੁਹਾਨੂੰ ਕੈਦ ਕਰ ਲੈਣ, ਆਓ ਯਕਤੁਲ ਹੋ ਕਾ, ਜਾਂ ਤੁਹਾਨੂੰ ਕਤਲ ਕਰ ਦੇਣ ਮਾਜ਼ ਅੱਲਾ, ਆਓ ਯੁਖਰਿਜ ਹੋ ਕਾ, ਜਾਂ ਤੁਹਾਨੂੰ ਮੱਖੇ ਚੋਂ ਕੱਢ ਦੇਣ। ਵਯਮ ਕਰੂ ਨਾ ਵਯਮ ਕਰੂ ਅੱਲਾ, ਉਹ ਆਪਣੀ ਚਾਲਾਂ ਚੱਲ ਰਹੇ ਸਨ ਅਤੇ ਰੱਬ ਸੋਹਣਾ ਆਪਣੀ ਚਾਲ ਚੱਲ ਰਿਹਾ ਸੀ। ਵੱਲਾਹੁ ਖੈਰੁਲ ਮਾਕਰੀਨ, ਔਰ ਅੱਲਾਹ ਬਿਹਤਰੀਨ ਚਾਲ ਚੱਲਣ ਵਾਲਾ, ਬਿਹਤਰੀਨ ਮਨਸੂਬਾਬੰਦੀ ਕਰਨ ਵਾਲਾ। ਵੈਦਾ ਤੁਤਲਾ ਅਲੈਹਿਮ ਆਯਾਤੁਨਾ, ਜਦੋਂ ਉਹਨਾਂ ਦੇ ਸਾਹਮਣੇ ਸਾਡੀਆਂ ਆਇਤਾਂ ਪੜ੍ਹ ਕੇ ਸੁਣਾਈਆਂ ਜਾਂਦੀਆਂ ਅਤੇ ਕਹਿੰਦੇ ਨੇ ਕਾਲੂ ਕਦ ਸਮੀਨਾ, ਅਸੀਂ ਸੁਣ ਲਿਆ, ਲਉ ਲਸ਼ਾਉ ਲਕੁੱਲਾ ਮਿਸਲਾ ਹਾਜ਼ਾ, ਅਗਰ ਅਸੀਂ ਚਾਹੀਏ ਅਸੀਂ ਵੀ ਇਹੋ ਜਿਹੀ ਗੱਲ ਕਰ ਸਕਦੇ ਹਾਂ, ਇਹੋ ਜਿਹੇ ਸ਼ੇਰ ਕਹਿ ਸਕਦੇ ਹਾਂ, ਔਰ ਇਹੋ ਜਿਹੀ ਕੋਈ ਤਸਨੀਫ ਕਰ ਸਕਦੇ ਹਾਂ। ਇਨ ਹਾਜ਼ਾ ਇਲਾ ਅਸਾਤੀਰੁਲ ਅਵਲੀਨ, ਇਹ ਰੱਬ ਦਾ ਕਲਾਮ ਨਹੀਂ, ਇਹ ਪੁਰਾਣੀਆਂ ਕਹਾਣੀਆਂ ਨੇ ਜਿਹੜੀਆਂ ਹਮੇਸ਼ਾ ਤੋਂ ਕੀਤੀਆਂ ਜਾਂਦੀਆਂ ਰਹੀਆਂ। ਅੱਜ ਵੀ ਦਾਨਿਸ਼ਵਰ ਜਿਹੜੇ ਆਪਣੇ ਆਪ ਨੂੰ ਜ਼ਰਾ ਦਾਨਿਸ਼ਵਰ ਸਮਝਦੇ, ਬੜੇ ਸਿਆਣੇ ਸਮਝਦੇ, ਉਹੀ ਗੱਲ ਕਹਿੰਦੇ। ਸਿਰਫ ਫਰਕ ਹੈ ਕਿ ਕਿਸੇ ਮੁਸਲਮਾਨ ਮੁਆਸ਼ਰੇ ਦੇ ਵਿੱਚ ਉਹ ਡਰਦੇ ਨੇ ਕਿ ਮੁਸਲਮਾਨ ਕੁੱਟਣ ਨਾ, ਮਾਰਨਾ ਦੇਣ ਜਾਣੋ, ਜ਼ਿਆਦਾ ਉਹ ਖੁੱਲ੍ਹ ਕੇ ਨਹੀਂ ਕਹਿੰਦੇ, ਵਰਨਾ ਤਕਰੀਬਨ ਜ਼ੇਨ ਉਹਨਾਂ ਆਉਂਦਾ ਅੱਜ ਵੀ ਇਹੋ ਹੀ ਹੈ। ਜਿਹਨੂੰ ਵੀ ਆਪਣੇ ਸਮਝਦਾਰੀ ਦੇ ਉੱਤੇ, ਆਪਣੀ ਦਾਨਿਸ਼ ਦੇ ਉੱਤੇ, ਆਪਣੀ ਅਕਲ ਦੇ ਉੱਤੇ ਮਾਣ ਹੋ ਜਾਵੇ, ਉਹਨੂੰ ਫਿਰ ਕੁਰਾਨ ਸ਼ਰੀਫ ਉਹਦੇ ਨਜ਼ਰਾਂ 'ਤੇ ਜਚਦਾ ਨਹੀਂ, ਉਹ ਇਹ ਸਮਝਦਾ ਕਿ ਇਹ ਕਿਹੜੀ ਗੱਲ ਹੈ, ਮੈਂ ਕਹਿ ਸਕਦਾ, ਕਹਿ ਕੇ ਅੱਜ ਤੱਕ ਕਿਸੇ ਨੇ ਨਹੀਂ ਦਿਖਾਇਆ। ਯਾਨੀ 1400-1450 ਸਾਲ ਹੋ ਗਿਆ ਕੁਰਾਨ ਸ਼ਰੀਫ ਨੂੰ ਨਾਜ਼ਲ ਹੁੰਦੇ ਆਇਆ, ਲੇਕਿਨ ਅੱਜ ਤੱਕ ਕੋਈ ਇੱਕ ਸੂਰਤ ਵੀ ਲਿਆ ਕੇ ਪੇਸ਼ ਨਹੀਂ ਕਰ ਸਕਿਆ ਕੋਈ ਕੁਰਾਨ ਸ਼ਰੀਫ ਵਰਗੀ, ਕਿ ਲਓ ਜੀ ਮੈਂ ਵੀ ਇਹ ਕੁਰਾਨ ਸ਼ਰੀਫ ਵਰਗਾ ਇਹ ਸੂਰਤ ਕਹਿ ਦਿੱਤੀ ਜੇ। ਲੇਕਿਨ ਇਹ ਕਹੀ ਜਾਂਦੇ ਕਿ ਬਣਾਇਆ ਜਾਏ, ਇਹ ਕਿਹੜੀ ਵੱਡੀ ਗੱਲ ਹੈ, ਇਹ ਕਿਹੜੀ ਵੱਡੀ ਗੱਲ ਹੈ, ਕਰਕੇ ਦਿਖਾਓ ਫਿਰ ਪੁੱਤਰੋ। ਵਜ਼ਾ ਤੁਤਲਾ ਅਲੈਹਿਮ ਆਯਾਤੁਨਾ ਕਾਲੂ ਕਦ ਸਮਿਨਾ ਵਲਉ ਨਸ਼ਾਉ ਲਕੁੱਲਨਾ ਮਿਸਲ ਹਾਜ਼ਾ ਇਨ ਹਾਜ਼ਾ ਇਲਾ ਅਸਾਤੀਰੁਲ ਅਵਲੀਨ ਵਇਜ਼ ਕਾਲੂ ਅੱਲਾਹੁਮਾ ਇਨ ਕਾਨਾ ਹਾਜ਼ਾ ਹੁਵਲ ਹੱਕ। ਇਹ ਨਜ਼ਰ ਬਿਨ ਹਾਰਸ ਦਾ ਕੌਲ ਹੈ ਜਿਹੜਾ ਉਹਨੇ ਬਦਰ ਦੇ ਮੈਦਾਨ ਦੇ ਵਿੱਚ ਜੰਗੇ ਬਦਰ ਵਾਲੇ ਦਿਨ ਕਿਹਾ ਸੀ। ਯਾਦ ਕਰੋ ਜਦੋਂ ਇਹ ਕਹਿ ਰਹੇ ਸਨ ਮੱਕੇ ਦੇ ਕਾਫਿਰ, ਅੱਲਾਹੁਮਾ ਐ ਅੱਲਾ ਇਨ ਕਾਨਾ ਹਾਜ਼ਾ ਹੁਵਲ ਹੱਕ, ਅਗਰ ਇਹ ਦੀਨ ਯਾਨੀ ਇਸਲਾਮ ਸੱਚਾ ਹੈ, ਮਿਨ ਇੰਦਿਕਾ ਤੇਰੇ ਕੋਲੋਂ ਆਇਆ ਆ, ਫਮ ਤਿਰ ਅਲੈਨਾ, ਔਰ ਅਸੀਂ ਇਹਦੀ ਮੁਖਾਲਫਤ ਕਰ ਰਹੇ ਹਾਂ, ਅਤੇ ਫਿਰ ਸਾਨੂੰ ਸਜ਼ਾ ਦੇ, ਫਮ ਤਿਰ ਅਲੈਨਾ ਹਿਜਾਰਤ ਮਿਨ ਸਮਾ, ਸਾਡੇ 'ਤੇ ਅਸਮਾਨ 'ਤੇ ਪੱਥਰਾਂ ਦੀ ਬਾਰਿਸ਼ ਕਰ ਦੇ, ਵਾਤੇ ਨਾ ਬੇ ਅਜ਼ਾਬ ਬਿਨ ਅਲੀਮ, ਔਰ ਸਾਡੇ 'ਤੇ ਤਕਲੀਫ ਦੇਣ ਵਾਲਾ ਅਜ਼ਾਬ ਭੇਜ ਦੇ। ਵਮਾ ਕਾਨ ਅੱਲਾਹੁ ਲਿਯੁਅਜ਼ਿਬਹੁਮ ਵਅੰਤਾ ਫੀਹਿਮ, ਔਰ ਅੱਲਾਹ ਇਹਨਾਂ 'ਤੇ ਅਜ਼ਾਬ ਭੇਜਣ ਵਾਲਾ ਨਹੀਂ ਸੀ ਜਦੋਂ ਤੱਕ ਇਹ ਪੈਗੰਬਰ ਤੁਸੀਂ ਇਹਨਾਂ ਦੇ ਵਿੱਚ ਮੌਜੂਦ ਸੋ। ਵਮਾ ਕਾਨ ਅੱਲਾਹੁ ਮੁਅਜ਼ਿਬਹੁਮ ਵਹੁਮ ਯਸਤਗਫਿਰੂਨ, ਔਰ ਅੱਲਾਹ ਤਾਲਾ ਇਹਨਾਂ ਨੂੰ ਅਜ਼ਾਬ ਦੇਣ ਵਾਲਾ ਨਹੀਂ ਸੀ ਜਦੋਂ ਇਹ ਅੱਲਾਹ ਕੋਲੋਂ ਬਖਸ਼ਿਸ਼ ਮੰਗ ਰਹੇ ਸਨ। ਯਾਨੀ ਮੁਸਲਮਾਨ ਜਿਹੜੇ ਮੱਕੇ ਦੇ ਵਿੱਚ ਰਹਿੰਦੇ ਸਨ ਉਹ ਅੱਲਾਹ ਕੋਲੋਂ ਬਖਸ਼ਿਸ਼ ਮੰਗਦੇ ਸਨ, ਔਰ ਮੁਸਲਮਾਨ ਅਤੇ ਕਾਫਿਰ ਰਲੇ ਮਿਲੇ ਹੋਏ ਸਨ, ਅਤੇ ਅੱਲਾਹ ਤਾਲਾ ਉਦੋਂ ਤੱਕ ਅਜ਼ਾਬ ਭੇਜਣ ਵਾਲਾ ਨਹੀਂ ਸੀ। ਵਮਾ ਲਹੁਮ ਅੱਲਾ ਯੁਅਜ਼ਿਬਹੁਮ ਅੱਲਾਹੁ ਵਹੁਮ ਯਸੁੱਦੂਨ ਅਨਿਲ ਮਸਜਿਦ ਅਲ-ਹਰਾਮ ਵਮਾ ਕਾਨੂ ਔਲੀਆਹੁ, ਫਰਮਾਇਆ ਕਿ ਹੁਣ ਕੋਈ ਵਜ੍ਹਾ ਨਹੀਂ ਕਿ ਇਹਨਾਂ ਨੂੰ ਅਜ਼ਾਬ ਨਾ ਦਿੱਤਾ ਜਾਵੇ, ਇਹਨਾਂ ਨੂੰ ਸਜ਼ਾ ਨਾ ਦਿੱਤੀ ਜਾਵੇ, ਜਦੋਂ ਕਿ ਇਹ ਲੋਕਾਂ ਨੂੰ ਮਸਜਿਦ ਹਰਾਮ ਦੇ ਵਿੱਚ ਦਾਖਲੇ ਤੋਂ ਰੋਕ ਰਹੇ ਹਨ। ਵਮਾ ਕਾਨੂ ਔਲੀਆਹੁ, ਹਾਲਾਂਕਿ ਇਹ ਉਸ ਮਸਜਿਦ ਦੇ ਜੈਨੂਅਨ ਮੁਤਵੱਲੀ ਨਹੀਂ, ਉਹਨਾਂ ਨੇ ਕਬਜ਼ਾ ਜਮਾਇਆ ਉਸ 'ਤੇ, ਨਾਜਾਇਜ਼ ਕਾਬਜ਼ ਹਨ, ਉਹਦੇ ਅਸਲ ਮੁਤਵੱਲੀ ਨਹੀਂ ਮਸਜਿਦ ਹਰਾਮ ਦੇ, ਖਾਨਾ ਕਾਬਾ ਦੇ। ਇਨ ਔਲੀਆਹੁ ਇਲਲ ਮੁਤਤਕੂਨਾ, مسجد حرام دے اصل متقی اصل متولی تا اللہ کو ڈرن والے ہیں، ولیکن نا اکثرہم لا یعلمون، لیکن انہاں دی اکثریت نو اس گل دا پتہ نہیں. وما کان صلاتہم عند البیت الا مقام و تصدیہ، اور مسجد حرام دے وچ یعنی خانہ کعبہ دے کول انہاں دی نماز تاڑیاں تے سیٹیاں سی، یعنی طواف کرتے ہوئے وہ تاڑیاں بھی بدنا دے سن تے سیٹیاں بھی مارتے سن، جڑا کہ دین دے وچ جدی کوئی اجازت نہیں. اور اس تو بھی اگے ٹپ کے ننگیاں ہو کے طواف کرتے سن، اور سمجھتے سن کہ جے کوئی ننگیاں ہو کے طواف کرے تو وہ سمجھ لو کہ بس اللہ دے سامنے وچ گیا بالکل آ کے. فذوق العذاب، اس لیے اس واسطے تسی عذاب دا مزہ چکھو، بما کنتم تکفرون، اپنے کفر دی وجہ تو. ان الذین کفروا ينفقون اموالهم لیصدوا عن سبیل اللہ، یقیناً اس کوئی شک نہیں کہ کافر اپنے مال خرچ کر رہے ہیں لوکاں نو اللہ دے رستے تو روکن واسطے، حالانکہ مال خرچ کرنا چاہیے لوکاں نو اللہ دے رستے لیان واسطے. فسینفقونھا، اور وہ خرچ کرتے رہن گے، ثم تکون علیہم حسرتن، اور پھر وہی خرچ کرنا انہوں دے واسطے حسرت بن جائے گا کہ او کاش اسی نہ کردے. ثم یغلبون، پھر انہوں دے غلبہ بھی پالیا جائے گا اور وہ کمزور ہو کے ہار بھی جان گے. والذین کفروا الی جہنم یحشرون، اور کافر آخر کار جہنم ول تکے جان گے. لیمیز اللہ الخبیث من الطیب، تاکہ اللہ تعالیٰ ناپاک چیز نو پاک تو وکھرا کر دے. وَيَجْعَلُ الْخَبِيثَ بَعْضَهُ عَلَى بَعْضٍ، اور ناپاک چیزاں دا ٹیر بنا دے ایک دوسرے دے اتے جوڑ کے. فَيَرْكُمَهُ جَمِيعًا، پھر اور ناپاک چیزاں نو ایک دوسرے اتے رکھ کے انہاں دا ٹیر بنا دے. فَيَجْعَلُهُ فِي جَهَنَّم، اور پھر انہوں اس ٹیر نو جہنم میں سٹ کے ساڑ دے. یہ ہو کدھر کچرے نو جلایا جاندہ ہے. دیکھو نا ساڈا عام طریقہ کار بھی کی ہے کہ کچرا جڑا ہے وہ وکھرا کر کے انہوں اخیر ساڑیا جاتا ہے، کہ اگر وہ کچرا پیا رہتا ہے بو پیدا ہوتی، بو پیدا ہوتی ہے وہ گل سڑ جاتا ہے، وہ بندے واسطے ایک عذاب بن جاتا ہے، لیکن وہ عذاب تو بچن واسطے کی انہوں ساڑیا جاتا ہے. اللہ تعالیٰ کہہ رہے ہیں کہ اللہ تعالیٰ یہ سارا جڑا انسانوں کا کچرا ہے انہوں ایک ٹیر بنا کے انہوں جنم بھی سٹ کے ساڑ دے گا، تاکہ باقی سارا ماحول جنت کا پاک ہو جائے، وہ کوئی بو بھی انہوں نے نہ جاوے. اولائک هم الخاسرون، یہ لوگ نقصان اٹھان والے. قل للذین کفروا، اے نبی ان کافروں کو کہو، ان ینتہوا یغفر لہم، اگر ہن بھی وہ باز آ جان تو انہوں نے بخش دیتا جائے گا. یغفر لہم ما قد سلف، جو کچھ انہوں نے ہن تک کیتا وہ معاف کرتا جائے گا. وہیں یعودو، اور اگر وہ مڑ کے وہ کچھ کریں گے، فقد مدت سنت الاولین، اور جو کچھ پچھلیا نال ہو چکے ہے یہو جہ کام کرنے نال وہ انہوں دے سامنے ہی ہیں. وقاتلہم حتی لا تکون فتنۃ، مسلمانوں کافران دے نال لڑدے رہنا جب تک کہ فتنہ ختم ہو جاوے، یعنی کفر اور فساد دی جڑ وڈی جاوے ختم ہو جاوے تے پھر تا تسی تلوار واپس رکھنا، لیکن جو تک یہ نہ ہوئے تسی ایک ادھی لڑائی تو بعد یہ نہ سمجھنا کہ تسی جیت گئے ہو، کفر پھر حملہ کرے گا، پھر سر چکے گا، تسی چنگی طرح انہوں دبا کے پھر تلوار رکھنی ہے. وقاتلہم حتی لا تکون فتنۃ ویکون الدین کلہ للہ، اور دین نظام قانون سارا دا سارا اللہ دے واسطے ہو جاوے، اللہ دا ہو جاوے. فین انتہوا، پھر اگر وہ باز آ جان، فین اللہ بما یعملون بصیر، تو انہوں نے پتہ ہونا چاہیے کہ جو کچھ بھی وہ کر رہے ہیں یا جو کچھ بھی انہوں نے کیتا ہے سب اللہ تعالیٰ دیکھ رہا ہے. وَإِن تَوَلَّوْا، اور اگر وہ منہ موڑن، فَعْلَمُوا، تو تسی جان لینا، ان اللہ مولاکم، کہ اللہ تاڈا ساتھی ہے، اللہ تعالیٰ تاڈا پشت بنا ہے، اللہ تاڈا والی ہے، لہذا تاڈا وہ کچھ نہیں کر سکتا. یعنی یہ مینوں یقین ہونا چاہیے کہ جے میرا رب میرے نال ہے تو ساری دنیا میرے مخالف ہو جاوے، میرا وہ ککھ بھی نہیں بگاڑ سکتا. اے انسان دے یقین دی گل ہے، اور اگر بندے نو اے یقین نہ ہوئے تو پھر بندہ ککھ کلو بھی ڈرے گا. جے یقین ہوئے کہ اللہ میرے نال ہے تے جے اللہ نہ چاہے تے میرا ککھ بھی نہیں بگاڑ سکتے، تو ان دوہاں دا کنٹراسٹ ہے آپس دے وچ. نیم المولا و نیم النصیر. او کیا ہی اچھا والی ہے، کیا ہی سونا والی ہے، اور کیا ہی سونا مددگار ہے. ہوں وہ مضمون جڑا جدی پہلی سرخی جڑی ہے اس سورت دی پہلی آیت چ آ گئی سی، ہوں وہ مضمون آ رہا ہے. وَعْلَمُوا أَنَّمَا غَنِمْتُمْ مِنْ شَيْءٍ فَأَنَّ لِلَّهِ خُمُسَهُ وَلِلرَّسُولِ وَلِذِي الْقُرْبَى وَالْيَتَامَى وَالْمَسَاكِينِ وَابْنِ السَّبِيلِ إِن كُنتُمْ آمَنْتُمْ بِاللَّهِ وَمَا أَنزَلْنَا عَلَىٰ عَبْدِنَا يَوْمَ الْفُرْقَانِ يَوْمَ الْتَقَى الْجَمْعَانِ وَاللَّهُ عَلَىٰ كُلِّ شَيْءٍ قَدِيرٌ. جان لو، یاد رکھو، سمجھ لو کہ جیڑا بھی تانوں مال غنیمت دا ملیا ہے، چھ پنجواں حصہ او دا او اللہ تے او دے رسول اور او دے رشتہ داراں یعنی بنو ہاشم دے واسطے. یہ ذہن گل رکھنی چاہیے کہ نبی اکرم صلی اللہ علیہ وسلم دا ایک بہت بڑا بہت بڑی قربانی سی. عام طور تے اس دنیا چ ہوندا نہیں اس طرح، یعنی جدوں کوئی حکومت قائم ہوندی ہے تو ہمیشہ اپنے نو سب تو پہلے نواز دیے، انہاں نو جگیراں دیندی ہے، انہاں نو عہدے دیندی ہے، انہاں نے کئی فائدے پہنچاندی ہے. لیکن رسول اللہ صلی اللہ علیہ وسلم نے کمال تک کام کیتا کہ زکوٰۃ اور صدقات بنو ہاشم تے بیان کر دیتے، ورنہ پوری امت نو رسول اللہ صلی اللہ علیہ وسلم دے نال پیار سی تے انہاں نے تو بنو ہاشم دا ڈٹ بھر دینا سی. لیکن اللہ تعالیٰ دے رسول نے اے محسوس کیتا کہ اے کام روک لیا جاوے، لہذا صدقات و خیرات حرام کرتے. ہن جڑا مال غنیمت آیا یہ پنجواں حصہ بیت المال چلا گیا، ٹھیک ہے جی. اور وہ بیت المال کس کام آئے گا؟ وہ نمبر ون حضور صلی اللہ علیہ وسلم دے کر دے اخراجات ادھ جو پورے ہونگے، اور حضور صلی اللہ علیہ وسلم دے خاندان انہوں دے اقرابت دار بنو ہاشم انہوں نے ادھ جو ملے گا، اور یتیم مسکین مسافر یہ سب مددات جڑی ہیں وہ ادھ جو پوری ہونگے، یعنی پنجواں حصہ مال غنیمت ٹوٹل دا بیت المال چلا جائے گا، باقی جڑے چار حصے ہیں وہ تقسیم ہون گے مجاہدین دے وچ. جڑا اپنی سواری لے کے جائے گا انہوں دو حصے ملیں گے، اور جڑا بغیر سواری جائے گا انہوں ایک حصہ ملے گا. یعنی تجھے سمجھو کہ اگر سو مجاہدین ہیں جن جی پنجا کول اپنی سواری سی، کیونکہ اپنی سواری اپنے آپ بھی مینٹین کر رہے ہیں، اپنی سواری بھی مینٹین کر رہے ہیں، تو انہوں سے اس مال دے یعنی پنجواں حصہ ادھر جا کے باقی چار حصیاں دے، تو سمجھ لو کہ تین سو حصے ہو جان گے. انہوں نے تین سو حصیاں چوں جڑے پنجاہ سواری والے سن انہوں ہر ایک نو دو حصے ملن گے، یعنی سو دو سو انہوں منڈے جان گے، اور سو حصے جڑے بغیر سواری والے سن انہوں منڈے جان گے. ان کن تم آمن تم بلّہ، اگر تسی اللہ تے ایمان رکھ دیو پھر اللہ تعالیٰ دا فیصلہ تان قبول ہوئے گا. میں عرض کر چکی ہوں کہ پہلے رواج یہ سی کہ جڑا مال لٹ لوے او دا، لیکن ہن اے نہیں. اگر کوئی شخص اس جنگ دے وچ نبی اکرم صلی اللہ علیہ وسلم دی طرفوں اپوائنٹ کیتا گیا سی کسی ہور ڈیوٹی دے اتے، ان بھی حصہ دیتا گیا، اس واسطے کہ وہ خود اس جنگ تو دور نہیں رہا، اللہ دے پیغمبر صلی اللہ علیہ وسلم نے انہوں کسی کام دے اتے لایا سی کہ تو اے کام کر، لہذا انہوں حصہ دیتا گیا. لیکن ہے مال اللہ دا، پہلی گل یہ سمجھنی چاہیے. وہ کس طرح سمجھ جائے گی؟ ان کن تم آمن تم بلّہ، اگر تم اللہ تے ایمان رکھتے ہو، اگر تم اللہ تے ایمان رکھتے ہو. وما انزلنا علی عبدنا یوم الفرقان یوم التقى الجمعان، اور اس گل دے کہ جڑی اللہ نے اپنے پیغمبر تے نازل کیتی صلی اللہ علیہ وسلم یعنی فرشتیاں دی مدد، اگر تم انہوں منتے ہو تو پھر یوم الفرقان یوم التقى الجمعان یوم التقى الجمعان، اس فتح دے دن جس دن فیصلہ ہو گیا سی حق اور باطل دے درمیان، اور جس دن دو جماعتیں آمنے سامنے ہوئی ہیں سن، واللہ علی کل شیء قدیر، اور اللہ تعالیٰ ہر چیز سے قادر ہے جو چاہے کر سکتا ہے. اذ انتم بالعدوۃ الدنیا، یاد کرو جدوں تسی قریب والے کنارے تے سو، یعنی میدان جنگ ہے، ایک کنارہ ہے ایک کنارہ ہے، ایک سائڈ ہے ایک سائڈ ہے، جس طرح کرکٹ دے وچ کیا جاتا ہے پویلین سائڈ اور وہ مقابلے تے وہ دوسری سائڈ، تو ایک ادھر سائڈ ہے ایک ادھر سائڈ، جدوں تسی قریب والے کنارے تے سو اور کافر دور والے کنارے تے سن، اور وہ وہم بالعدوت دنیا اور وہ دور والے کنارے تے سن، ورکبو اسفل منکم، اور قافلہ تاڑے تو نیچے ہو کے گزر گیا سی، یعنی ابو سفیان نے واپسی تے رستہ بھی بدل لیا، یعنی اپنے آپ نو محفوظ رکھن واسطے نبی اکرم صلی اللہ علیہ وسلم اور صحابہ دی دسترس تو او دا ذکر ہو رہا ہے. ولو تواعدتم لاختلفتم فی المیعاد, اور اللہ تعالیٰ نے حالات ایسے پیدا کیتے کہ دونوں فوجیں آمنے سامنے آ گئی ہیں. کیا جا رہا ہے کہ اگر تسی خود اے پلان کر دے کہ جسے لڑنا ہے اور آمنے سامنے ہونا ہے تو شاید تسی رالی نہ سکتے ہوتے, لیکن اللہ تعالیٰ چاہتا سی کہ نبی اکرم صلی اللہ علیہ وسلم اور مسلمان اور دوسرے پاسے کافروں کی کھلی جنگ ہوئے اور اتھے مسلمانوں نے فتح ہوئے اور ساری دنیا دیا اکھاں کھل جان کہ ہن محمد صلی اللہ علیہ وسلم اور مسلمان یہ کوئی چھوٹی چیز نہیں رہے. ولاکلی یقضی اللہ امرن کانا مفولا, اللہ نو منظور سی کہ وہ کام ہوئے جڑا ہو گیا, لی یہلکا من ہلکا بینتن, تاکہ جنے مرنا ہے وہ اکھا کھول کے مرے, ویحیی من حیی بینتن, اور جنے زندہ رہنا ہوئے وہ بھی اکھا کھول کے زندہ رہے, سب نو نظر آوے کہ اے حق تے اے باطل ہے. ورنہ کتھے 1000 دا پورا لشکر جد کو سارا سامان بھی ہوئے لڑن دا, اور کتھے 313 314 خالی ہتھ, لیکن فتح ہوئی یہ اکھا کھولن واسطے کہ اے حق تے تے اے باطل ہے. وَإِنَّ اللَّهَ لَسَّمِيعٌ عَلِيمٌ, اور کوئی شک نہیں کہ اللہ تعالیٰ سب کچھ سنن والا جانن والا ہے. اِذْ يُرِيكَهُمُ اللَّهُ فِي مَنَامِكَ قَلِيلًا, اللہ تعالیٰ نے یعنی کئی زاویاں دے نال اللہ دے پیغمبر صلی اللہ علیہ وسلم دی مدد کی تھی. جدوں اے نبی اللہ نے تانو تاڑے دشمن تھوڑے دکھائے خواب دے وچ, ولو اراکم کثیرا لفشلتم, تے اے مسلمانو جے اللہ تانو تاڈا دشمن زیادہ تعداد دکھاندا تے تاڈے حوصلے جڑے ہیں او جواب دے جاندے, تسی کمزور ہو جاندے, تسی ہمت ہی نہ کردے لڑن دی. ولا تنازعتم فی الامر, اور تسی اللہ دے پیغمبر صلی اللہ علیہ وسلم دے نال بھی بحث کردے کہ اللہ دے رسول نہیں 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 لڑنا نہیں چاہیے لڑنا نہیں چاہیے. ولکن اللہ سلم, لیکن اللہ نے تانو اس تو بچا لیا. انہ علیم بذات الصدور, کوئی شک نہیں کہ اللہ تعالیٰ سینیاں دے پیداں نو بھی جانن والا, سینے دے راز بھی انہوں پتا ہے کہ میرے دل کی خیال آ رہے ہو بھی وہ دل میں. وہی یوری کم موہم ازل تقائی تم فی آیونی کم کلیلن, یاد کرو جدو اللہ تعالیٰ تانو دکھا رہا سی او اس دن جس دن دو فوجاں آمنے سامنے ہوئی سن تھوڑے, اور کافروں بھی مسلمان تو ویسے ہے ہی تھوڑے سن, ہو زیادہ تھوڑے دکھا رہے سی, کہ مسئلہ ہی کوئی نہیں, اسی 1000 اور لشکر دے نال لیس اور اے چار ٹوٹو کچے کھا جاواں گے, کیوں دکھا رہے سی؟ لیقضی اللہ امرن کان مفعولا, تاکہ اللہ تعالیٰ او کم کر کے دکھاوے جڑا انہوں منظور ہے جڑا ہو گیا. وَإِلَى اللَّهِ تُرْجَعُ الْأُمُورُ, اور سارے معاملے سارے کم وہ اللہ تعالیٰ دے وال واپس جان والے, یعنی فائنل ریفری سارے معاملوں دا فیصلہ کرنے والا وہ اللہ تعالیٰ ہی ہے. بارک اللہ لی ولکم فی القرآن العظیم ونفعنی وإیاکم بالآیات وذکر الحکیم.
محمدنا هو سیدنا فالعز لنا لإجابته. الله الله الله.